ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ, ਗੁਰ ਕਾ ਬਚਨ ਹਿਰਦੈ ਧਿਆਨ ਧਾਰੀ, ਰਸਨਾ ਜਾਪ ਜਪੂ ਬਨਵਾਰੀ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਰਸਨਾ ਜਾਪ ਜਪੂ ਬਨਵਾਰੀ, ਸਫਲ ਮੂਰਤ ਦਰਸ਼ਨ ਬਲਿਹਾਰੀ, ਚਰਨ ਕਮਲ ਮਨ ਪ੍ਰਾਣ ਆਧਾਰੀ, ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ, ਅੰਮ੍ਰਿਤ ਕਥਾ ਸੁਣ ਕਰਨ ਆਧਾਰੀ, ਕਾਮ ਕ੍ਰੋਧ ਲੋਭ ਮੋਹ ਤਜਾਰੀ, ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ, ਕਹੁ ਨਾਨਕ ਇਹੋ ਤਤ ਵਿਚਾਰੇ, ਰਾਮ ਨਾਮ ਜਪ ਪਾਰ ਉਤਾਰੇ, ਕਹੁ ਨਾਨਕ ਇਹੋ ਤਤ ਵਿਚਾਰੇ, ਰਾਮ ਨਾਮ ਜਪ ਪਾਰ ਉਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਾਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਗਿਆਨ ਸਰੂਪ ਸ਼ਬਦਾਵਤਾਰ, ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸੱਚਖੰਡ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਮਹਾਨ ਬਖਸ਼ਿਸ਼ ਕਰਕੇ ਉਪਦੇਸ਼ ਬਖਸ਼ਿਆ, ਗੁਰਸ਼ਬਦ ਦੀ ਵਿਚਾਰ ਕਥਾ ਸਾਰੀਆਂ ਗੁਰਸਿੱਖ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕਰਕੇ ਅਤੇ PTC ਪੰਜਾਬੀ ਰਾਹੀਂ ਸਾਰੇ ਸੰਸਾਰ ਦੀਆਂ ਗੁਰਸਿੱਖ ਸੰਗਤਾਂ ਗੁਰਸ਼ਬਦ ਦੀ ਵਿਚਾਰ ਸਰਵਨ ਕਰਨ ਵਾਸਤੇ ਹਾਜ਼ਰੀਆਂ ਭਰਦੇ ਹਨ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਜਨਮ ਭੂਮੀ ਪਟਨਾ ਹੈ ਮੇਰੀ, ਮਹਿਮਾ ਮਹਾ ਬਿਲੋਕਨ ਕੇਰੀ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਖਾਲਸਾ ਪੰਥ ਦੇ ਦੂਸਰੇ ਮਹਾਨ ਤਖਤ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਦਸ਼ਮੇਸ਼ ਪਿਤਾ ਜੀ ਦੇ ਨਾਲ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਦੇ ਦਰ ਦਾ ਕਿਉਕਰ ਸੇਵਕ ਜਾਣ ਕੇ ਗੁਰੂ ਘਰ ਦੇ ਗੁਰੂ ਪੰਥ ਦੇ ਨਿਵਾਜੇ ਹੋਏ ਹਰਿਮੰਦਰ ਸਾਹਿਬ ਸੱਚਖੰਡ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਉਹਨਾਂ ਦੇ ਬਹੁਤ ਪਿਆਰ ਦਾ ਸਦਕਾ ਅਤੇ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ, ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਸਥਾਨ ਨਾਲ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸਤਿਗੁਰੂ ਦਸ਼ਮੇਸ਼ ਪਿਤਾ ਦੇ ਦਰ ਦਾ ਕੂਕਰ ਜਾਣ ਕੇ ਜਦੋਂ ਵੀ ਸਮਾਂ ਬਣਦਾ ਹੈ ਆਪ ਸੰਗਤਾਂ ਦੇ ਵਿੱਚ ਮਿਲ ਬੈਠ ਕੇ ਗੁਰਮਤਿ ਵਿਚਾਰਾਂ ਸਾਂਝ ਕਰਨ ਦਾ ਸਮਾਂ ਦਾਸ ਨੂੰ ਪ੍ਰਾਪਤ ਹੁੰਦਾ ਹੈ। ਸਾਰੀ ਬਖਸ਼ਿਸ਼ ਦਸ਼ਮੇਸ਼ ਪਿਤਾ ਦੀ ਹੈ। ਆਓ ਫਤਿਹ ਬੁਲਾ ਕੇ ਅੱਜ ਦੇ ਹੁਕਮਨਾਮੇ ਵਿੱਚ ਸਤਿਗੁਰੂ ਜੀ ਨੇ ਭਾਵੇਂ ਏਕੋ ਓਂਕਾਰ ਤੋਂ 18, 10, 20 ਤੱਕ ਅੱਖਰ ਅੱਖਰ ਬ੍ਰਹਿਮ ਗਿਆਨ ਦੀ ਦਾਤ ਬਖਸ਼ਣ ਵਾਲਾ ਉਪਦੇਸ਼ ਸਿੱਖਿਆ ਦੇ ਨਾਲ ਭਰਪੂਰ ਹੈ। ਕਮਾਈ ਦੀ ਲੋੜ ਹੈ, ਜਿਹੜਾ ਵੀ ਕਮਾਈ ਕਰ ਲਵੇਗਾ ਆਪਣੇ ਜੀਵਨ ਦੀ ਵਰਤੋਂ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਲਿਆਏਗਾ ਉਹਦਾ ਜੀਵਨ ਸਫਲਾ ਹੋ ਜਾਏਗਾ। ਪਰ ਅੱਜ ਜੋ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ ਇਹਦੇ ਵਿੱਚ ਪੂਰੇ ਜੀਵਨ ਦੀ ਜੀਵਨ ਜਾਂਚ ਹੀ ਸਤਿਗੁਰੂ ਜੀ ਨੇ ਦੱਸੀ ਹੈ। ਸਿਮਰਨ ਦੇ ਬਾਰੇ ਵੀ ਦੱਸਿਆ ਵੀ ਸਿਮਰਨ ਕਿਵੇਂ ਕਰਨਾ ਹੈ, ਧਿਆਨ ਕਿੱਥੇ ਰੱਖਣਾ ਹੈ, ਧਿਆਨ ਕਿਵੇਂ ਕਰਨਾ ਇਹ ਵੀ ਦੱਸਿਆ। ਫਿਰ ਜੀਵਨ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਤਿਆਗ ਕਰਨਾ ਹੈ ਇਹ ਵੀ ਦੱਸਿਆ। ਇਹ ਵੀ ਬਖਸ਼ਿਸ਼ ਕੀਤੀ ਵੀ ਕਿਹੜੀਆਂ ਗੱਲਾਂ ਨੂੰ ਦ੍ਰਿੜ ਕਰਨਾ ਹੈ, ਆਪਣੇ ਜੀਵਨ ਦੇ ਵਿੱਚ ਪੱਕੀਆਂ ਕਰਨਾ ਹੈ, ਇਹਨਾਂ ਨੂੰ ਕਦੀ ਨਹੀਂ ਵਿਸਾਰਨਾ ਇਹ ਵੀ ਸਤਿਗੁਰੂ ਜੀ ਨੇ ਦੱਸਿਆ। ਸੋ ਬਹੁਤ ਹੀ ਜੋ ਸਾਡੇ ਜੀਵਨ ਦੇ ਵਿੱਚ ਕੰਮ ਆਉਣ ਵਾਲੇ ਜੀਵਨ ਦੀ ਵਰਤੋਂ ਦੇ ਵਿੱਚ ਆਉਣ ਵਾਲੇ ਐਸੇ ਬਚਨ ਜਿਹਦੇ ਨਾਲ ਇਹ ਮਨੁੱਖਾ ਜੀਵਨ ਸਫਲਾ ਹੋ ਜਾਏ। ਜਨਮਾਂ ਜਨਮਾਂਤਰਾਂ ਦੀ ਮਨ ਨੂੰ ਲੱਗੀ ਹੋਈ ਮੈਲ ਵੀ ਲਹਿ ਜਾਵੇ, ਜਨਮਾਂ ਜਨਮਾਂਤਰਾਂ ਦੇ ਜੋ ਮਾੜੇ ਕਰਮ ਹਨ ਉਹ ਵੀ ਨਸ਼ਟ ਹੋ ਜਾਣ, ਦੁਬਾਰਾ ਜਨਮ ਨਾ ਧਾਰਨਾ ਪਵੇ, ਜਨਮ ਮਰਨ ਸਦਾ ਲਈ ਮੁੱਕ ਜਾਵੇ। ਇਹਦਾ ਸਤਿਗੁਰੂ ਜੀ ਨੇ ਹੁਣ ਉਪਾਅ ਦੱਸਿਆ ਹੈ, ਇਹ ਸਾਧਨ ਦੱਸਿਆ ਹੈ। ਸੋ ਪਰਮ ਪਵਿੱਤਰ ਵਿਚਾਰ, ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਸਰਵਣ ਕਰਨ ਦੇ ਵਾਸਤੇ ਧਿਆਨ ਦੀ ਲੋੜ ਹੈ। ਜਦੋਂ ਅਸੀਂ ਧਿਆਨ ਦੇ ਨਾਲ ਸਰਵਣ ਕਰਾਂਗੇ, ਜਦੋਂ ਸਾਡੀ ਬੁੱਧੀ ਵਿੱਚ ਸਮਝ ਆ ਜਾਏਗੀ, ਫਿਰ ਅਸੀਂ ਉਸਨੂੰ ਆਪਣੀ ਯਾਦ ਸ਼ਕਤੀ ਵਿੱਚ ਸਦਾ ਵਸਾ ਕੇ ਅਤੇ ਜੀਵਨ ਦੀ ਵਰਤੋਂ ਵਿੱਚ ਲਿਆ ਕੇ ਆਪਣਾ ਇਹ ਜਨਮ ਸਫਲ ਕਰ ਸਕਦੇ ਹਾਂ। ਪਰਮ ਪਵਿੱਤਰ ਵਿਚਾਰ ਸਰਵਣ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣਾ ਹੈ। ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਸਾਰੇ ਪਹਿਲਾਂ ਗੁਰਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸ਼ਬਦ ਦੀ ਵਿਚਾਰ ਕੋਸ਼ਿਸ਼ ਇਹੀ ਰਹੇਗੀ ਕਿ ਸ਼ਬਦ ਦੀ ਵਿਚਾਰ ਦੇ ਵਿੱਚ ਧਿਆਨ ਨੂੰ ਰੱਖਿਆ ਜਾਵੇ। ਅਤੇ ਬਹੁਤ ਹੀ ਅਮੋਲਕ ਸਤਿਗੁਰੂ ਜੀ ਨੇ ਵਿਚਾਰ ਬੜੇ ਸੌਖੇ ਸ਼ਬਦਾਂ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੇ ਹਨ। ਰਹਾਉ ਦੀਆਂ ਪੰਕਤੀਆਂ ਹਨ, ਸਫਲ ਮੂਰਤ ਦਰਸ਼ਨ ਬਲਿਹਾਰੀ। ਸਤਿਗੁਰੂ ਜੀ ਦਾ ਜੋ ਦਰਸ਼ਨ ਹੈ ਉਹ ਸਫਲ ਹੈ। ਸਫਲ ਦਾ ਅਰਥ ਹੁੰਦਾ ਸਹਿਤ ਫਲਾਂ ਦੇ, ਤੇ ਸਹਿਤ ਫਲਾਂ ਤੋਂ ਭਾਵ ਹੈ ਵੀ ਜਿਤੜੇ ਫਲ ਮਨ ਬਾਂਚੀਐ ਤਿਤੜੇ ਸਤਿਗੁਰ ਪਾਸ। ਪਰ ਐਸਾ ਸਤਿਗੁਰੂ ਦਾ ਦਰਸ਼ਨ, ਸਤਿਗੁਰ ਦਰਸ਼ਨ ਸਫਲ ਹੈ। ਜਿਸ ਦਰਸ਼ਨ ਕਰਨ ਦੇ ਨਾਲ ਮਨ ਸ਼ਾਂਤ ਹੋ ਜਾਏ, ਮਨ ਟਿਕ ਜਾਏ। ਦਰਸ਼ਨ ਡਿੱਠੇ ਲਹਿਣ ਵਿਜੋਗਾ ਜੀਓ। ਹੁਣ ਦਰਸ਼ਨ ਇੱਕ ਪ੍ਰਤੱਖ ਦਰਸ਼ਨ ਹੈ। ਜਦੋਂ ਦਸੇ ਪਾਤਸ਼ਾਹੀਆਂ ਇਸ ਪੰਜ ਭੂਤਕ ਸਰੀਰ ਵਿੱਚ ਸਰੀਰ ਧਾਰਿਆ ਸੀ, ਦੇਹ ਧਾਰੀ ਸੀ, ਉਦੋਂ ਗੁਰਸਿੱਖ ਸਤਿਗੁਰੂ ਜੀ ਦੇ ਸਰੂਪ ਦਾ ਵੀ ਧਿਆਨ ਕਰਦੇ ਸਨ। ਚਰਨਾਂ ਦਾ ਵੀ ਧਿਆਨ ਕਰਦੇ, ਭਾਈ ਗੋਂਦਾ ਉਹਨਾਂ ਦੀ ਕਥਾ, ਹੋਰ ਅਨੇਕਾਂ ਹੀ ਗੁਰਸਿੱਖ। ਪਰ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਉਪਦੇਸ਼ ਦੇ ਦਿੱਤਾ, ਦਸ਼ਮੇਸ਼ ਪਿਤਾ ਜੀ ਨੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਕਮ ਦੇ ਦਿੱਤਾ, ਆਦੇਸ਼ ਦੇ ਦਿੱਤਾ। ਉਸ ਤੋਂ ਬਾਅਦ ਫਿਰ ਸਤਿਗੁਰੂ ਜੀ ਦਾ ਇੱਕ ਤਾਂ ਸਰਵਣ ਦਰਸ਼ਨ ਹੈ, ਗੁਰੂ ਦਾ ਉਪਦੇਸ਼ ਸੁਣਨਾ, ਇਹ ਵੀ ਗੁਰੂ ਦਾ ਦਰਸ਼ਨ ਹੈ। ਸਰਵਣ ਦਰਸ਼ਨ ਇਹ ਵੀ ਸਫਲ ਹੈ। ਇੱਥੇ ਮੂਰਤ ਦਾ ਅਰਥ ਹੋਂਦ ਵੀ ਹੈ, ਵਜੂਦ ਵੀ ਹੈ, ਹਸਤੀ ਵੀ ਹੈ। ਐਸੇ ਸਰੂਪ, ਸਰੂਪ ਵੀ ਹੈ, ਮੂਰਤਾਂ ਨਹੀਂ ਹੈ, ਜਿਹੜੀਆਂ ਪੱਥਰ ਦੀਆਂ ਮੂਰਤਾਂ ਜਾਂ ਹੋਰ ਮੂਰਤਾਂ, ਉਹ ਇੱਥੇ ਅਰਥ ਨਹੀਂ ਹੈ। ਇੱਥੇ ਅਰਥ ਹੈ ਜੋ ਸਤਿਗੁਰੂ ਜੀ ਦਾ ਸਰੂਪ ਗੁਰ ਸ਼ਬਦ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰਬਾਣੀ ਸਤ ਸਰੂਪ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਆਪ ਨਿਰੰਕਾਰ, ਜਿਨ੍ਹਾਂ ਨੇ ਆਪਣਾ ਸਰੀਰ ਆਕਾਰ ਧਾਰਿਆ, ਗੁਰਬਾਣੀ ਦਾ ਅਨੁਭਵ ਸਤਿਗੁਰੂ ਜੀ ਦੇ ਹਿਰਦੇ ਅੰਦਰ ਬਿਰਾਜਮਾਨ, ਰਸਨਾ ਦੇ ਦੁਆਰਾ ਸੰਗੀਤਕ ਧੁਨਾਂ ਦੇ ਰਾਹੀਂ ਬੋਲ ਕੇ, ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਪਾਈ, ਐਸੀ ਬਖਸ਼ਿਸ਼ ਸਤਿਗੁਰੂ ਮਹਾਰਾਜ ਨੇ ਕੀਤੀ। ਸੋ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ। ਹੁਣ ਸਤਿਗੁਰੂ ਜੀ ਨੇ ਇਹ ਵੀ ਫਰਮਾਇਆ ਹੈ ਵੀ ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਧਰੇ। ਇਹ ਵੀ ਉਪਦੇਸ਼ ਹੈ। ਦਰਸ਼ਨ ਤਾਂ ਸਾਰੇ ਕਰਦੇ ਹਨ, ਪਰ ਜਿੰਨਾ ਚਿਰ ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਿਆ, ਮਨ ਅੰਦਰ ਭਾਵਨਾ ਨਹੀਂ, ਮਨ ਅੰਦਰ ਸਤਿਕਾਰ ਨਹੀਂ, ਮਨ ਅੰਦਰ ਵਿਸ਼ਵਾਸ ਨਹੀਂ, ਉਹਨਾਂ ਚਿਰ ਲਾਭ ਪ੍ਰਾਪਤ ਨਹੀਂ ਹੁੰਦਾ। ਹੁਣ ਸਤਿਗੁਰੂ ਜੀ ਨੇ ਫਰਮਾਇਆ ਹੈ ਵੀ ਨਾਮ ਜਪਣ ਵਾਲਿਆਂ ਦਾ ਦਰਸ਼ਨ ਵੀ ਬੜਾ ਲਾਭਦਾਈ ਹੈ। ਬ੍ਰਹਮ ਗਿਆਨੀ ਕਾ ਦਰਸ਼ ਵਡਭਾਗੀ ਪਾਈਏ। ਪਰ ਹੁਣ ਜਿਹੜੇ ਉਹਨਾਂ ਦਾ ਵਿਰੋਧ ਕਰਨ ਵਾਲੇ ਹਨ, ਉਹਨਾਂ ਦੀ ਨਿੰਦਿਆ ਕਰਨ ਵਾਲੇ, ਦਰਸ਼ਨ ਤਾਂ ਉਹ ਵੀ ਕਰਦੇ ਹਨ ਪਰ ਉਹਨਾਂ ਦੀ ਭਾਵਨਾ ਨਾ ਹੋਣ ਕਰਕੇ ਉਹਨਾਂ ਨੂੰ ਕੋਈ ਲਾਭ ਨਹੀਂ ਦਰਸ਼ਨਾਂ ਦਾ, ਉਲਟਾ ਉਹ ਆਪਣੇ ਤੇ ਭਾਰ ਚੜਾ ਰਹੇ ਹਨ। ਨਿੰਦਾ ਕਰੇ ਅਣਹੋਈ ਪਰਾਈ। ਜਿਨ੍ਹਾਂ ਦੇ ਮਨ ਅੰਦਰ ਭਾਵਨਾ ਹੈ ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ। ਸੋ ਗੱਲ ਤਾਂ ਭਾਵਨਾ ਦੀ ਹੈ, ਦਿਲੋਂ ਸਤਿਕਾਰ ਦੀ ਹੈ। ਹੁਣ ਸਤਿਗੁਰੂ ਮਹਾਰਾਜ ਜੋ ਬਖਸ਼ਿਸ਼ ਕਰਦੇ ਹਨ, ਉਹ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰਨ ਦੇ ਵਾਸਤੇ, ਆਓ ਰਸਨਾ ਪਵਿੱਤਰ ਕਰੀਏ, ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹੇ ਗੁਰੂ ਜੀ, ਫੇਰ ਆਖੀਏ ਸਤ ਸ੍ਰੀ ਵਾਹੇ ਗੁਰੂ ਜੀ।
ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ, ਗੁਰ ਕਾ ਬਚਨ ਹਿਰਦੈ ਧਿਆਨ ਧਾਰੀ।
ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਕੋਲ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਖਸ਼ਿਸ਼ ਕਰੋ, ਕਿਤ ਵਿਧੀ ਹੈ, ਕਿਤ ਸੰਜਮ ਪਾਈਐ, ਕਹੋ ਸੁਰਜਨ ਕਿਤ ਜੁਗਤੀ ਧਿਆਈਐ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 822 ਤੇ ਇਹ ਪੰਕਤੀਆਂ ਹਨ। ਹੇ ਸਤਿਗੁਰੂ ਦੱਸੋ ਸਾਨੂੰ, ਹੇ ਸੁਰਜਨ ਸਤਿਗੁਰੂ ਜੀ ਦੱਸੋ, ਕਿਹੜੀ ਜੁਗਤੀ ਹੈ ਪ੍ਰਭੂ ਦੇ ਨਾਮ ਨੂੰ ਧਿਆਉਣ ਦੀ, ਵਿਧੀ ਕਿਹੜੀ ਹੈ ਉਹਦੀ ਪ੍ਰਾਪਤੀ ਕਰਨ ਦੀ, ਤੇ ਆਪਣੇ ਜੀਵਨ ਦੇ ਵਿੱਚ ਸੰਜਮ ਅਸੀਂ ਕਿਹੜਾ ਰੱਖਣਾ ਹੈ। ਹੁਣ ਇਹਨਾਂ ਹੀ ਪ੍ਰਸ਼ਨਾਂ ਦਾ ਉੱਤਰ ਅੱਜ ਦੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਆ ਹੈ। ਵਿਧੀ ਵੀ ਦੱਸੀ, ਜੁਗਤੀ ਵੀ ਦੱਸੀ, ਤੇ ਨਾਲ ਸੰਜਮ ਵੀ ਦੱਸਿਆ। ਸਤਿਗੁਰੂ ਜੀ ਨੇ ਫਰਮਾਇਆ ਹੈ, ਹਿਰਦੈ ਸੰਭਾਲੈ ਮੁਖ ਹਰ ਹਰ ਬੋਲੈ, ਸੋ ਜਨ ਇਤ ਉਤ ਕਤਹਿ ਨਾ ਡੋਲੈ। ਜਿਹੜਾ ਹਿਰਦੇ ਅੰਦਰ ਵਾਹਿਗੁਰੂ ਨੂੰ ਯਾਦ ਕਰਦਾ ਹੈ, ਰਸਨਾ ਤੋਂ ਵੀ ਵਾਹਿਗੁਰੂ ਵਾਹਿਗੁਰੂ ਬੋਲਦਾ ਹੈ, ਐਸਾ ਜਿਹੜਾ ਸ੍ਰੇਸ਼ਟ ਜਨ ਹੈ ਉਹ ਲੋਕ ਪ੍ਰਲੋਕ ਦੇ ਸੁੱਖਾਂ ਦੇ ਵਿੱਚ ਉਹਦਾ ਮਨ ਡੋਲਦਾ ਨਹੀਂ, ਇਸ ਲੋਕ ਦੇ ਸੁੱਖਾਂ ਦੇ ਵਿੱਚ ਵੀ ਅਤੇ ਸਵਰਗ ਲੋਕ ਦੇ ਸੁੱਖਾਂ ਦੇ ਵਿੱਚ ਵੀ ਨਹੀਂ ਡੋਲਦਾ, ਜਾਂ ਉਹ ਫਿਰ ਡੋਲਦਾ ਹੀ ਨਹੀਂ। ਜਿਹੜਾ ਸਿਮਰਨ ਕਰੇਗਾ ਉਹਦੇ ਮਨ ਅੰਦਰ ਸਤਿਗੁਰੂ ਵਾਸਤੇ ਪਿਆਰ ਅਤੇ ਸਤਿਕਾਰ ਪ੍ਰਪੱਕ ਹੁੰਦਾ ਜਾਏਗਾ, ਭਾਵਨਾ ਉਹਦੀ ਪੱਕਦੀ ਜਾਏਗੀ, ਵਿਸ਼ਵਾਸ ਉਹਦਾ ਵੱਧਦਾ ਜਾਏਗਾ, ਇਸ ਕਰਕੇ ਫਿਰ ਡੋਲਦਾ ਨਹੀਂ। ਜਿੰਨਾ ਮਰਜ਼ੀ ਕੋਈ ਉਸ ਨੂੰ ਪ੍ਰੇਰਣਾ ਕਰੇ, ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੇ ਕੋਈ, ਉਸ ਨੂੰ ਆਪਣੇ ਸਿਧਾਂਤ ਤੋਂ ਕੋਈ ਡੁਲਾ ਨਹੀਂ ਸਕਦਾ, ਕੋਈ ਹਿਲਾ ਨਹੀਂ ਸਕਦਾ। ਉਹ ਆਪਣਾ ਆਪ ਤਾਂ ਕੁਰਬਾਨ ਕਰ ਸਕਦਾ ਹੈ, ਆਪਣੇ ਆਪ ਨੂੰ ਨਿਛਾਵਰ ਕਰ ਸਕਦਾ ਹੈ, ਪਰ ਉਹ ਕਦੀ ਡੋਲਦਾ ਵੀ ਨਹੀਂ। ਉਹਦੇ ਵਾਸਤੇ ਸਤਿਗੁਰੂ ਜੀ ਨੇ ਦੱਸਿਆ ਵੀ ਕਿਹੜਾ ਜਨ ਨਹੀਂ ਡੋਲਦਾ, ਜਿਹੜਾ ਹਿਰਦੈ ਸੰਭਾਲੈ ਮੁਖ ਹਰ ਹਰ ਬੋਲੈ। ਫਿਰ ਸਤਿਗੁਰੂ ਜੀ ਨੇ ਹੋਰ ਬਖਸ਼ਿਸ਼ ਕੀਤੀ ਹੈ, ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ, ਕਿ ਹਿਰਦੇ ਅੰਦਰ ਧਿਆਨ ਕਰੋ, ਰਸਨਾ ਦੇ ਦੁਆਰਾ ਉਚਾਰਨ ਕਰੋ ਤੇ ਕੰਨਾਂ ਦੇ ਨਾਲ ਸੁਣੋ, ਸ੍ਰਵਣੀ ਸੁਣੀਐ ਰਸਨਾ ਗਾਈਐ। ਜੋ ਅਸੀਂ ਰਸਨਾ ਦੇ ਦੁਆਰਾ ਵਾਹਿਗੁਰੂ ਵਾਹਿਗੁਰੂ ਬੋਲਦੇ ਹਾਂ, ਇਸ ਧੁਨੀ ਇਸ ਆਵਾਜ਼ ਨੂੰ ਆਪਣੇ ਕੰਨਾਂ ਦੇ ਨਾਲ ਸੁਣੋ, ਸੁਰਤ ਨੂੰ ਧਿਆਨ ਨੂੰ ਸੁਣਨ ਵਿੱਚ ਲਗਾਓ। ਹਿਰਦੇ ਧਿਆਈਐ ਸੋਈ, ਤੇ ਹਿਰਦੇ ਵਿੱਚ ਵੀ ਇਹੀ ਧਿਆਨ ਕਰੋ। ਜੋ ਅਸੀਂ ਸੁਰਤ ਧਿਆਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਇਹ ਧੁਨੀ ਆਵਾਜ਼ ਨੂੰ ਸੁਣਦੇ ਹਾਂ, ਇਉਂ ਮਹਿਸੂਸ ਕਰੋ ਵੀ ਇਹ ਧੁਨੀ ਇਹ ਆਵਾਜ਼ ਜਿਹੜੀ ਹੈ ਮੇਰੇ ਹਿਰਦੇ ਵਿੱਚੋਂ ਉੱਠ ਰਹੀ ਹੈ, ਇਉਂ ਮਹਿਸੂਸ ਕਰੋ। ਭਾਵੇਂ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਸਵਾਸ ਗ੍ਰਾਸ ਸਾਸ ਸਾਸ ਸਿਮਰਨ ਦੀ ਬਖਸ਼ਿਸ਼ ਕੀਤੀ ਹੈ, ਉੱਥੇ ਰਸਨਾ ਦੇ ਦੁਆਰਾ ਜਪਣਾ, ਹਰ ਹਰ ਨਾਮ ਕੰਠ ਉਲਧਾਰੇ ਕੰਠ ਵਿੱਚ ਜਪਣਾ, ਹਿਰਦੇ ਵਿੱਚ ਜਪਣਾ, ਇਹ ਸਤਿਗੁਰੂ ਜੀ ਨੇ ਸਾਰੀਆਂ ਬਖਸ਼ਾਂ ਕੀਤੀਆਂ ਹਨ। ਆਉਂਦੇ ਜਾਂਦੇ ਸਵਾਸ ਦੇ ਨਾਲ ਮਿਲਾ ਕੇ ਸਿਮਰਨ ਕਰਨਾ। ਹੁਣ ਸਤਿਗੁਰੂ ਜੀ ਨੇ ਇਹ ਵੀ ਫਰਮਾਇਆ ਹੈ ਵੀ ਜੋ ਤੁਹਾਡੇ ਮਨ ਦੀ ਗਹਿਰਾਈ ਵਿੱਚ ਕੋਈ ਚਿੰਤਾ ਬੈਠੀ ਹੋਈ ਹੈ, ਕੋਈ ਟੈਨਸ਼ਨ ਹੈ, ਕੋਈ ਚਿੰਤਾ ਹੈ, ਉਹ ਗਹਿਰੀ ਚਿੰਤਾ ਤੁਹਾਡੇ ਅੰਦਰ ਜੋ ਬੈਠ ਗਈ ਉਹ ਤੁਹਾਡੇ ਸਰੀਰ ਨੂੰ ਵੀ ਰੋਗੀ ਬਣਾ ਦੇਵੇਗੀ। ਉਸ ਰੋਗ ਦਾ ਫਿਰ ਕੋਈ ਪੱਕਾ ਇਲਾਜ ਨਹੀਂ ਹੈ, ਉਹਦਾ ਇੱਕੋ ਇੱਕ ਇਲਾਜ ਹੈ ਕਿ ਉਹ ਮਨ ਦੇ ਅੰਦਰੋਂ ਜਦੋਂ ਨਿਕਲ ਜਾਏਗੀ ਫਿਰ ਮਨ ਵੀ ਅਰੋਗ ਹੋ ਜਾਏਗਾ, ਸਰੀਰ ਵੀ ਅਰੋਗ ਹੋ ਜਾਏਗਾ। ਉਹਦੇ ਵਾਸਤੇ ਆਪਾਂ ਰੋਜ਼ ਪੜ੍ਹਦੇ ਹਾਂ ਸੁਖਮਨੀ ਸਾਹਿਬ, ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤ, ਕਿ ਹਰ ਆਉਂਦੇ ਜਾਂਦੇ ਸਵਾਸ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪੋ। ਸਵਾਸਾਂ ਦੇ ਨਾਲ ਸਿਮਰਨ ਕਰਦਿਆਂ ਹੋਇਆਂ ਮਨ ਦੇ ਅੰਦਰ ਗਹਿਰਾਈ ਵਿੱਚ ਜੋ ਬੈਠੀ ਹੋਈ ਚਿੰਤਾ ਹੈ ਉਹ ਮਿਟ ਜਾਏਗੀ, ਉਹ ਦੂਰ ਹੋ ਜਾਏਗੀ। ਫਿਰ ਸਤਿਗੁਰੂ ਜੀ ਨੇ ਇਹ ਵੀ ਫਰਮਾਇਆ ਹੈ ਕਿ ਹਿਰਦੈ ਨਾਮ ਵੱਡੀ ਵਡਿਆਈ, ਜਿਨ੍ਹਾਂ ਦੇ ਹਿਰਦੇ ਅੰਦਰ ਸਿਮਰਨ ਚੱਲਣ ਲੱਗ ਜਾਏ ਉਹਨਾਂ ਦੀ ਵਡਿਆਈ ਵੱਡੀ ਹੋ ਜਾਂਦੀ ਹੈ। ਜਿਹੜੇ ਹਰ ਸਮੇਂ ਹਿਰਦੇ ਵਿੱਚ ਸਿਮਰਨ ਕਰਦੇ ਹਨ, ਸਤਿਗੁਰੂ ਜੀ ਨੇ ਫਰਮਾਇਆ ਹੈ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਉਹਨਾਂ ਦਾ ਆਪਣਾ ਤਾਂ ਉਧਾਰ ਹੋਣਾ ਹੀ ਹੈ, ਉਹਨਾਂ ਦੀਆਂ ਕੁਲਾਂ ਦਾ ਵੀ ਉਧਾਰ ਹੋ ਜਾਂਦਾ। ਨਾਮ ਰਤੇ ਕੁਲਾਂ ਕਾ ਕਰੇ ਉਧਾਰ, ਤੇ ਉਹਨਾਂ ਦੇ ਸੰਗੀ ਸਾਥੀ ਸਾਰਿਆਂ ਦਾ ਉਧਾਰ ਹੋ ਜਾਂਦਾ ਹੈ, ਸਾਰਿਆਂ ਦਾ ਭਲਾ ਹੋ ਜਾਂਦਾ ਹੈ। ਐਸੀ ਵਡਿਆਈ ਹੈ ਹਿਰਦੇ ਵਿੱਚ ਸਿਮਰਨ ਕਰਨ ਦੀ। ਹੁਣ ਜੋ ਤਰੀਕਾ ਸਤਿਗੁਰੂ ਜੀ ਨੇ ਦੱਸਿਆ ਹੈ, ਆਪਾਂ ਇਸ ਨੂੰ ਅਪਣਾ ਕੇ ਵੇਖੀਏ, ਵਰਤੋਂ ਕਰਕੇ ਵੇਖੀਏ, ਉਹਦੇ ਵਾਸਤੇ ਥੋੜ੍ਹਾ ਜਿਹਾ ਸਾਵਧਾਨ ਹੋ ਜਾਈਏ, ਧਿਆਨ ਨੂੰ ਇਕਾਗਰ ਕਰੀਏ, ਅਤੇ ਰਸਨਾ ਦੇ ਦੁਆਰਾ। ਹੁਣ ਸਤਿਗੁਰੂ ਜੀ ਨੇ ਫਰਮਾਇਆ ਹੈ ਕਿ ਸਵਾਸਾਂ ਦੇ ਦੁਆਰਾ ਵੀ ਸਿਮਰਨ ਕਰੋ, ਇਹ ਵੀ ਬਚਨ ਹੈ। ਅਤੇ ਇੱਕ ਸਾਹ ਵਿੱਚ ਹੋਂ ਵਾਰੀ ਘੁੰਮਾਂ ਜਾਵਦਾ, ਇੱਕ ਸਾਹਾ ਤੁਧ ਧਿਆਇੰਦਾ। ਇੱਥੇ ਗੁਰਬਾਣੀ ਵਿਆਕਰਣ ਅਨੁਸਾਰ ਇੱਕ ਸਾਹਾ ਦਾ ਅਰਥ ਇੱਕ ਰਸ ਇੱਕੇ ਸਾਹ ਲਗਾਤਾਰ ਹੈ, ਕਿਉਂਕਿ ਕੱਕਾ ਮੁਕਤਾ ਹੈ। ਜੇ ਕੱਕੇ ਨੂੰ ਔਂਕੜ ਹੁੰਦਾ ਫਿਰ ਸਾਹਾ ਵੱਖਰਾ ਹੋ ਜਾਂਦਾ, ਇੱਕ ਵੱਖਰਾ ਹੋ ਜਾਂਦਾ। ਉੱਥੇ ਫਿਰ ਸਾਹਾ ਦਾ ਅਰਥ ਪਰਮਾਤਮਾ ਹੋ ਜਾਣਾ ਸੀ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹੁਣ ਸਤਿਗੁਰੂ ਜੀ ਨੇ ਇਹ ਵੀ ਫਰਮਾਇਆ ਵੀ ਇੱਕ ਸਾਹ ਵਿੱਚ ਭਾਵੇਂ ਤੁਸੀਂ ਇੱਕ ਵਾਰੀ ਬੋਲੋ, ਇੱਕ ਸਾਹ 'ਚ ਭਾਵੇਂ ਦੋ ਵਾਰੀ ਬੋਲੋ, ਭਾਵੇਂ ਤਿੰਨ ਵਾਰੀ, ਭਾਵੇਂ ਪੰਜ ਵਾਰੀ, ਇਸ ਤਰ੍ਹਾਂ ਤੁਹਾਡਾ ਧਿਆਨ ਜੁੜਨ ਲੱਗ ਜਾਏਗਾ। ਪਰ ਧਿਆਨ ਕਿੱਥੇ ਰੱਖਣਾ ਹੈ? ਧਿਆਨ ਹਿਰਦੇ ਦੇ ਵਿੱਚ ਰੱਖਣਾ ਹੈ। ਅਤੇ ਹਿਰਦਾ ਸਾਡਾ ਕਿੱਥੇ ਹੈ? ਦੋਹਾਂ ਫੇਫੜਿਆਂ ਦੇ ਵਿਚਾਲੇ, ਜਿਸ ਨੂੰ ਸਤਿਗੁਰੂ ਜੀ ਨੇ ਕਿਹਾ ਛਾਤੀ ਸੀਤਲ ਮਨ ਸੁਖੀ ਛੰਤ ਗੋਬਿੰਦ ਗੁਣ ਗਾਏ, ਇੱਥੇ ਹਿਰਦਾ ਸਥਾਨ ਹੈ। ਜੋਗੀ ਲੋਕ ਕਹਿੰਦੇ ਜੀ ਮੱਥੇ ਦੇ ਵਿੱਚ ਹੈ। ਚਲੋ ਆਪਾਂ ਉਸ ਪਾਸੇ ਖੰਡਨ ਮੰਡਨ ਵੱਲ ਨਹੀਂ ਜਾਂਦੇ, ਆਪਾਂ ਤਾਂ ਗੁਰਬਾਣੀ ਨੇ ਸਾਡੇ 'ਤੇ ਜੋ ਬਖਸ਼ਿਸ਼ ਕੀਤੀ ਹੈ, ਕਿਉਂਕਿ ਉਹਨਾਂ ਵਿਚਾਰਿਆਂ ਦੀ ਪਹੁੰਚ ਹੀ ਨਹੀਂ ਉੱਥੋਂ ਤੱਕ। ਇਸ ਕਰਕੇ ਜਿੰਨਾ ਕੁ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਉਹ ਆਪਦੇ ਹਿਸਾਬ ਦੇ ਨਾਲ ਦੱਸਿਆ। ਅਤੇ ਸਤਿਗੁਰੂ ਤਾਂ ਆਪ ਪਾਰ ਬ੍ਰਹਮ ਪਰਮੇਸ਼ਰ, ਹੁਣ ਆਪਦੀ ਪ੍ਰਾਪਤੀ ਦਾ ਮਾਰਗ ਸਤਿਗੁਰੂ ਜੀ ਆਪ ਸਾਨੂੰ ਦੱਸਣ ਵਾਲੇ। ਆਓ ਆਪਾਂ ਸਾਰੇ ਪਹਿਲਾਂ ਇੱਕ ਵਾਰ ਇੱਕ ਸਾਹ 'ਚ ਵਾਹਿਗੁਰੂ ਕਹਾਂਗੇ, ਫਿਰ ਇੱਕ ਸਾਹ 'ਚ ਦੋ ਵਾਰੀ ਵਾਹਿਗੁਰੂ ਵਾਹਿਗੁਰੂ, ਫਿਰ ਇੱਕ ਸਾਹ 'ਚ ਤਿੰਨ ਵਾਰ ਵਾਹਿਗੁਰੂ ਵਾਹਿਗੁਰੂ, ਫਿਰ ਅਸੀਂ ਮਹਿਸੂਸ ਕਰੀਏ ਵੀ ਕਿੰਨੀ ਕੁ ਇਕਾਗਰਤਾ ਸਾਨੂੰ ਪ੍ਰਾਪਤ ਹੋਈ। ਇਕਾਗਰਤਾ ਦਾ ਜੋ ਰਸ, ਜੋ ਆਨੰਦ ਹੈ, ਉਹ ਵੱਖਰਾ ਹੀ ਹੈ। ਉਹ ਕਿਸੇ ਵੀ ਦੁਨੀਆ ਦੇ ਰਸ ਆਨੰਦ ਤੋਂ ਪਰੇ ਹੈ। ਆਓ ਸਾਰਿਆਂ ਨੇ ਸੁਰਤ ਜੋੜਨੀ ਹੈ। ਪਹਿਲਾਂ ਦਾਸ ਬੋਲੇਗਾ, ਸੰਗਤ ਰੂਪ ਦੇ ਵਿੱਚ ਆਪਾਂ ਸਾਰੇ ਹਾਜ਼ਰੀ ਲਾਉਣੀ ਹੈ। ਸੋ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ ਵੀ ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ ਇਹ ਹੈ ਕਿ ਹਿਰਦੇ ਧਿਆਨ ਧਾਰੀ, ਹਿਰਦੇ ਦੇ ਵਿੱਚ ਧਿਆਨ ਰੱਖਣਾ ਹੈ, ਧਿਆਨ ਨੂੰ ਸੁਰਦ ਨੂੰ ਹਿਰਦੇ ਦੇ ਵਿੱਚ। ਹੁਣ ਜਦੋਂ ਅਸੀਂ ਹਿਰਦੇ ਵਿੱਚ ਧਿਆਨ ਕਰਦੇ ਹਾਂ, ਜਿਹੜੇ ਸਾਡੇ ਸਰੀਰ ਦੇ ਅੰਦਰ ਗਲੈਂਡ ਹਨ, ਹਿਰਦਾ ਇਹਨੂੰ ਥਾਈਮਸ ਗਲੈਂਡ ਮੈਡੀਕਲ ਸਾਇੰਸ ਨੇ ਕਿਹਾ ਹੈ, ਇਸ ਤੋਂ ਉੱਪਰਲਾ ਜੋ ਥਾਈਰਡ ਹੈ, ਪੈਰਾ ਥਾਈਰਡ ਹੈ, ਇਸ ਤੋਂ ਉੱਪਰ ਸੋ ਪਿਊਟਰੀ ਗਲੈਂਡ ਹੈ, ਉਸ ਤੋਂ ਉੱਪਰ ਪਿਨੀਅਲ ਗਲੈਂਡ ਹੈ, ਅਤੇ ਇਸ ਤੋਂ ਹੇਠਾਂ ਪੈਂਕਰੀਆ ਗਲੈਂਡ ਹੈ। ਹਿਰਦੇ ਥਾਈਮਸ ਗਲੈਂਡ ਤੋਂ ਹੇਠਾਂ ਪੈਂਕਰੀਆ ਹੈ, ਸੋਲਰ ਪਲੈਕਸਿਸ ਹੈ। ਸੋ ਇਹ ਸਾਰੇ ਜਦੋਂ ਅਸੀਂ ਹਿਰਦੇ ਵਿੱਚ ਸਿਮਰਨ ਕਰਾਂਗੇ, ਆਪਣੇ ਆਪ ਸਾਡੇ ਸਰੀਰ ਦਾ ਜੋ ਸੰਤੁਲਨ ਹੈ ਉਹ ਠੀਕ ਹੋ ਜਾਏਗਾ, ਰੋਗ ਵੀ ਮਿਟ ਜਾਂਦੇ ਹਨ ਜਦੋਂ ਸਰੀਰ ਦਾ ਸੰਤੁਲਨ ਠੀਕ ਹੋ ਜਾਏ। ਜਦੋਂ ਸਾਡੇ ਸਰੀਰ ਨੂੰ ਆਕਸੀਜਨ ਪੂਰੀ ਮਿਲੇਗੀ, ਜਿਹਨੂੰ ਪ੍ਰਾਣ ਵਾਯੂ ਕਿਹਾ ਹੈ, ਅਤੇ ਅੱਜ ਮੈਡੀਕਲ ਸਾਇੰਸ ਜਿਸ ਨੂੰ ਆਕਸੀਜਨ ਕਹਿੰਦੀ, ਉਹ ਪ੍ਰਾਣ ਵਾਯੂ ਦਾ ਨਿਵਾਸ ਵੀ ਹਿਰਦੇ ਅੰਦਰ ਹੈ। ਇਸ ਤਰ੍ਹਾਂ ਅਸੀਂ ਜਦੋਂ ਧਿਆਨ ਕਰਕੇ ਸਵਾਸਾਂ ਦੇ ਨਾਲ ਜਾਂ ਹਿਰਦੇ ਵੀ ਧਿਆਨ ਕਰਕੇ ਸਿਮਰਨ ਕਰਾਂਗੇ, ਗੁਰਬਾਣੀ ਅੰਦਰ ਇਸ ਨੂੰ ਹਿਰਦਾ ਕਮਲ ਕਿਹਾ ਹੈ, ਯੋਗੀਆਂ ਨੇ ਇਸ ਨੂੰ ਹਿਰਦਾ ਚੱਕਰ ਵੀ ਕਿਹਾ ਹੈ, ਅਨਹਦ ਚੱਕਰ ਵੀ ਕਿਹਾ ਹੈ, ਪਰ ਇਹ ਸਾਰਾ ਕੁਝ ਹੈ ਸਾਡੇ ਸਰੀਰ ਅੰਦਰ। ਹੁਣ ਸਤਿਗੁਰੂ ਜੀ ਨੇ ਫਰਮਾਇਆ ਹੈ ਕਿ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ,
ਰਸਨਾ ਜਾਪ ਜਪੋ ਬਨਵਾਰੀ,
ਰਸਨਾ ਦੇ ਦੁਆਰਾ ਜਾਪ ਜਪੋ। ਹੁਣ ਜੋ ਤਰੀਕਾ ਸਤਿਗੁਰੂ ਨੇ ਸਾਨੂੰ ਦੱਸਿਆ ਆਪਾਂ ਉਹ ਵਰਤਿਆ ਹੈ, ਜੇ ਹੋਰ ਵਧੇਰੇ ਵਰਤੋਂ ਕਰਾਂਗੇ ਤੇ ਵਧੇਰੇ ਲਾਭ ਹੋਏਗਾ। ਅਭਿਆਸ ਕਰਦਿਆਂ ਕਰਦਿਆਂ ਜਿਵੇਂ ਜਿਵੇਂ ਸਾਡੀ ਇਕਾਗਰਤਾ ਵਧੇਗੀ, ਉਵੇਂ ਉਵੇਂ ਸਾਡੇ ਜਨਮਾਂ ਜਨਮਾਂਤਰਾਂ ਦੇ ਜੋ ਮਾੜੇ ਕਰਮ ਹਨ ਉਹ ਨਸ਼ਟ ਹੋਣਗੇ, ਉਵੇਂ ਉਵੇਂ ਸਾਡੀ ਮਨ ਦੀ ਮੈਲ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਉਹ ਲਵੇਗੀ ਜਿਵੇਂ ਜਿਵੇਂ ਧਿਆਨ ਜੁੜੇਗਾ। ਕਈ ਵਾਰ ਐਸਾ ਹੁੰਦਾ ਹੈ ਕਿ ਅਭਿਆਸ ਕਰਦਿਆਂ ਹੋਇਆਂ ਸ਼ੁਰੂ ਵਿੱਚ ਤਾਂ ਬੜਾ ਰਸ ਆਨੰਦ, ਪਰ ਕੁਝ ਸਮੇਂ ਤੋਂ ਬਾਅਦ ਪਰ ਮਨ ਟਕਾ 'ਚ ਹੀ ਨਹੀਂ ਆਉਂਦਾ। ਉਹਦਾ ਕਾਰਨ ਇਹ ਹੈ ਵੀ ਸਾਡੇ ਅੰਦਰ ਜੋ ਜਨਮਾਂ ਜਨਮਾਂਤਰਾਂ ਦੀ ਮੈਲ ਹੈ ਉਹ ਜੰਮੀ ਹੋਈ, ਉਹ ਸਿਮਰਨ ਕਰਦਿਆਂ ਹੋਇਆਂ ਜਦੋਂ ਉਗਲੇਗੀ ਉਹ ਫਿਰ ਬਾਹਰ ਨਿਕਲੇਗੀ, ਉਦੋਂ ਫਿਰ ਬਹੁਤ ਫੁਰਨੇ ਉੱਠਣਗੇ ਮਨ ਅੰਦਰ। ਐਸੇ ਐਸੇ ਫੁਰਨੇ ਵੀ ਉੱਠਦੇ ਹਨ ਵੀ ਬੰਦਾ ਉਹਨਾਂ ਬਾਰੇ ਕਦੀ ਸੋਚ ਹੀ ਨਹੀਂ ਸਕਦਾ ਵੀ ਇਹੋ ਜਿਹੀ ਸੋਚ ਵੀ ਮੇਰੀ ਹੋ ਸਕਦੀ ਹੈ। ਕਈ ਤਾਂ ਘਬਰਾ ਜਾਂਦੇ ਵੀ ਇਹ ਕੀ ਹੋਣ ਲੱਗ ਪਿਆ, ਕਈਆਂ ਨੂੰ ਸੁਪਨੇ ਹੋਰ ਤਰ੍ਹਾਂ ਦੇ ਆਉਣ ਲੱਗ ਜਾਂਦੇ ਹਨ, ਉਹ ਵੀ ਘਬਰਾਉਂਦੇ ਵੀ ਇਹ ਕੀ ਹੋਣ ਲੱਗ ਪਿਆ। ਪਰ ਇੱਥੇ ਘਬਰਾਉਣਾ ਨਹੀਂ ਚਾਹੀਦਾ, ਉਹਦਾ ਕਾਰਨ ਇਹ ਹੈ ਵੀ ਜੋ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਉਹ ਜਦੋਂ ਨਾਮ ਰੂਪੀ ਸਾਬਣ, ਨਾਮ ਰੂਪੀ ਜਲ ਦੇ ਨਾਲ ਛੂਹੇਗੀ, ਉਗਲੇਗੀ, ਉਸਨੇ ਫਿਰ ਬਾਹਰ ਨਿਕਲਣਾ ਹੈ। ਜੇ ਬਾਹਰ ਨਿਕਲਣ ਵਾਸਤੇ ਫਿਰ ਫੁਰਨੇ ਹਨ, ਕਿ ਉਹ ਹਨ ਤਾਂ ਸਾਰੇ ਫੁਰਨੇ ਹੀ, ਜੋ ਜੋ ਅਸੀਂ ਕਰਮ ਕੀਤੇ ਉਹ ਸਾਡੇ ਜੋ ਸੰਸਕਾਰ ਬਣੇ ਉਹ ਹਨ ਤਾਂ ਫੁਰਨੇ ਰੂਪ ਦੇ ਵਿੱਚ ਹੀ, ਪਰ ਉਹਨਾਂ ਨੇ ਫਿਰ ਹੌਲੀ ਹੌਲੀ ਬਾਹਰ ਨਿਕਲਣਾ ਹੈ। ਪਰ ਉਦੋਂ ਅਭਿਆਸ ਨਹੀਂ ਛੱਡਣਾ ਚਾਹੀਦਾ, ਉਦੋਂ ਪੂਰੇ ਸਾਵਧਾਨ ਹੋ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਕਰਨੀਆਂ ਚਾਹੀਦੀਆਂ, ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ, ਗੁਰੂ ਦੇ ਕੋਲ ਅਰਦਾਸ ਕਰੀਏ। ਹੁਣ ਸਤਿਗੁਰੂ ਜੀ ਨੇ ਇੱਕ ਹੋਰ ਬਹੁਤ, ਸਤਿਗੁਰੂ ਦੇ ਤਾਂ ਸਾਰੇ ਹੀ ਬਚਨ ਅਮੋਲਕ ਹਨ, ਕੋਈ ਮੁੱਲ ਹੀ ਨਹੀਂ, ਪਰ ਇੱਕ ਹੋਰ ਸਤਿਗੁਰੂ ਜੀ ਨੇ ਵਿਚਾਰ ਦੱਸੀ ਹੈ ਵੀ ਜੇ ਬੰਦੇ ਕੋਲੋਂ ਕੋਈ ਐਸਾ ਗੁਨਾਹ ਹੋ ਜਾਵੇ, ਐਸੀ ਗਲਤੀ ਹੋ ਜਾਵੇ ਉਹ ਕਿਸੇ ਨੂੰ ਦੱਸ ਨਾ ਸਕੇ, ਸੰਗਤ ਵਿੱਚ ਵੀ ਨਾ ਦੱਸ ਸਕੇ, ਉਹਨੂੰ ਭੈ ਹੋਵੇ ਵੀ ਜੇ ਇਹ ਮੇਰੀ ਗੱਲ ਪ੍ਰਗਟ ਹੋ ਗਈ ਤੇ ਮੈਨੂੰ ਕਿਸੇ ਨੇ ਕੋਲ ਨਹੀਂ ਬਹਿਣ ਦੇਣਾ, ਮੈਂ ਸਮਾਜ ਵਿੱਚ ਜੀਣ ਜੋਗਾ ਨਹੀਂ ਰਵਾਂਗਾ। ਐਸੀ ਜੇ ਉਹਦੀ ਅੰਦਰ ਦੀ ਅਵਸਥਾ ਬਣ ਜਾਵੇ ਫਿਰ ਉਸ ਪਾਪ ਦੀ ਨਿਵਿਰਤੀ ਕਿਵੇਂ ਹੋਵੇ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਸਮਰੱਥ ਗੁਰੂ ਹਨ, ਜਗਤ ਗੁਰੂ ਹਨ, ਆਪ ਨਿਰੰਕਾਰ ਹਨ। ਐਸੀ ਕੋਈ ਸਮੱਸਿਆ ਨਹੀਂ ਜਿਹਦਾ ਹੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਨਹੀਂ, ਐਸਾ ਕੋਈ ਪ੍ਰਸ਼ਨ ਨਹੀਂ ਜਿਹਦਾ ਜਵਾਬ ਸਤਿਗੁਰੂ ਦੇ ਕੋਲ ਨਹੀਂ। ਹੁਣ ਸਤਿਗੁਰੂ ਜੀ ਨੇ ਇਹਦਾ ਉੱਤਰ ਸਾਨੂੰ ਦਿੱਤਾ ਹੈ, ਗੋਹਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਏ। ਹੁਣ ਗੋਹਜ ਗੱਲ ਆਪਣੇ ਮਨ ਦੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਦੱਸ ਸਕਦੇ ਹਾਂ, ਗੁਪਤ ਵੀ ਬੋਲ ਕੇ ਵੀ ਦੱਸ ਸਕਦੇ ਹਾਂ, ਗੁਪਤ ਵੀ ਅਰਦਾਸ ਕਰ ਸਕਦੇ ਹਾਂ, ਮਹਾਰਾਜ ਮੈਥੋਂ ਇਹ ਗੁਨਾਹ ਹੋਇਆ ਮੈਨੂੰ ਬਖਸ਼ ਦਿਓ। ਇਸ ਤਰ੍ਹਾਂ ਜਦੋਂ ਅਸੀਂ ਬੇਨਤੀਆਂ ਕਰਦੇ ਰਹਾਂਗੇ ਤੇ ਸਤਿਗੁਰੂ ਜੀ ਫਿਰ ਬਖਸ਼ ਦਿੰਦੇ ਹਨ। ਐਸੇ ਕਈ ਸੰਸਾਰ ਅੰਦਰ ਜਿਹੜੇ ਬਖਸ਼ੇ ਗਏ, ਇੱਕ ਪ੍ਰਤੱਖ ਗੱਲ ਹੈ ਦੋ ਕੁ ਮਿੰਟਾਂ ਦੇ ਵਿੱਚ ਕਿਉਂਕਿ ਸਮਾਂ ਨੇੜੇ ਆ ਰਿਹਾ ਹੈ। ਸੋ ਐਸਾ ਇੱਕ ਮਨੁੱਖ, ਅਜੇ ਉਹਨੇ ਅੰਮ੍ਰਿਤ ਵੀ ਨਹੀਂ ਸੀ ਚੱਕਿਆ ਤੇ ਉਹਦੇ ਜੀਵਨ ਵਿੱਚ ਐਸੀਆਂ ਬਹੁਤ ਸਾਰੀਆਂ ਗੱਲਾਂ ਹੋ ਗਈਆਂ। ਕਿਸੇ ਗੁਰਸਿੱਖ ਕੋਲ ਜੋ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਗੁਰੂ ਗ੍ਰੰਥ ਸਾਹਿਬ ਤੇ ਪੂਰੀ ਆਸਥਾ ਵਿਸ਼ਵਾਸ ਰੱਖਣ ਵਾਲਾ, ਉਹਦੇ ਕੋਲ ਉਸਨੇ ਦੱਸਿਆ ਵੀ ਕੁਝ ਐਸੀਆਂ ਗੱਲਾਂ ਹਨ ਜੋ ਮੈਂ ਦੱਸ ਨਹੀਂ ਸਕਦਾ, ਕੋਈ ਮੈਨੂੰ ਉਪਾਅ ਦੱਸੋ। ਉਹਨਾਂ ਨੇ ਇਹ ਪੰਕਤੀ ਪੜ੍ਹ ਕੇ ਦੱਸੀ। ਉਹ ਕਹਿਣ ਲੱਗਿਆ ਮਹਾਰਾਜ ਮੈਂ ਗੁਰਸਿੱਖ ਨੂੰ ਸਤਿਕਾਰ ਦੇ ਨਾਲ ਜੋ ਵੀ ਕਈ ਵਾਰ ਸ਼ਬਦ ਆਪਾਂ ਵਰਤ ਲੈਂਦੇ ਹਾਂ, ਉਹ ਕਹਿਣ ਲੱਗੇ ਵੀ ਇਉਂ ਕਰਿਆ ਕਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਕੋਈ ਨਾ ਹੋਵੇ ਨਾ ਉਦੋਂ ਤੂੰ ਜਾ ਕੇ ਅਰਦਾਸ ਕਰਿਆ ਕਰ, ਖਲੋ ਕੇ ਬੋਲ ਕੇ ਕਰਿਆ ਕਰ ਭਾਵੇਂ ਬਿਨਾਂ ਬੋਲਿਆਂ ਕਰਿਆ ਕਰ। ਇਸੇ ਤਰ੍ਹਾਂ ਹੀ ਕਰਦਾ ਰਿਹਾ। ਜਿਹੜੇ ਲੋਕਾਂ ਨੂੰ ਕੁਝ ਪਤਾ ਸੀ ਉਹ ਕਹਿਣ ਲੱਗੇ ਵੀ ਇਹ ਚੰਗਾ ਬੰਦਾ, 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ, ਆਮ ਪਿੰਡਾਂ ਦੀ ਕਹਾਵਤ। ਪਰ ਹੋਇਆ ਕਿ 6 ਮਹੀਨਿਆਂ ਦੇ ਵਿੱਚ ਉਹਦੇ ਅੰਦਰ ਐਸੀ ਤਬਦੀਲੀ ਆ ਗਈ, ਉਸਨੂੰ ਆਪਣੇ ਸਰੀਰ ਤਿਆਗਣ ਦੇ ਸਮੇਂ ਦਾ ਪਤਾ ਲੱਗ ਗਿਆ। ਉਸ ਨੇ ਦੱਸ ਵੀ ਦਿੱਤਾ। ਉਹਦੇ ਵਾਸਤੇ ਉਹ ਗੁਰਸਿੱਖ ਨੇ ਕਿਹਾ ਸੀ ਵੀ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਤੈਨੂੰ ਗੁਰੂ ਵਾਲਾ ਬਣਨਾ ਪਵੇਗਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰਨਾ ਪਵੇਗਾ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੋਏਗਾ, ਕਿਉਂਕਿ ਗੁਰਸਿੱਖ ਪਰਿਵਾਰ ਵਿੱਚ ਤੇਰਾ ਜਨਮ ਹੋਇਆ ਹੈ, ਇਸ ਕਰਕੇ ਇਸ ਮਰਿਆਦਾ ਵਿੱਚ ਤੈਨੂੰ ਆਉਣਾ ਹੀ ਪਵੇਗਾ। ਉਸ ਤੋਂ ਬਾਅਦ ਫਿਰ ਅਗਲੀ ਗੱਲ ਸ਼ੁਰੂ ਹੋਏਗੀ। ਉਸੇ ਤਰ੍ਹਾਂ ਹੀ ਉਹਨੇ ਕੀਤਾ। ਪਰ ਸਤਿਗੁਰੂ ਦੀ ਐਸੀ ਕਿਰਪਾ ਹੋਈ, ਐਸੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਹੋਈ ਕਿ ਜਿਵੇਂ ਜਿਵੇਂ ਨੂੰ ਦੱਸਿਆ ਸੀ ਵੀ ਇਸ ਟਾਈਮ ਮੈਂ ਸਰੀਰ ਤਿਆਗਣਾ ਹੈ, ਉਹ ਆਰਾਮ ਦੇ ਨਾਲ ਸਾਰੇ ਪਰਿਵਾਰ ਨੂੰ ਮਿਲ ਕੇ ਫਤਿਹ ਬੁਲਾ ਕੇ ਅਤੇ ਸਰੀਰ ਤਿਆਗ ਕੇ ਚਲਾ ਗਿਆ। ਇਹ ਘਟਨਾ ਪ੍ਰਤੱਖ ਹੈ ਜਗਰਾਵਾਂ ਦੇ ਕੋਲ ਮਲਕ ਪਿੰਡ ਦੀ ਇਹ ਘਟਨਾ ਰੋਹ ਵਿਚਾਰ। ਸੋ ਇਸ ਤਰ੍ਹਾਂ ਐਸੀ ਬਖਸ਼ਿਸ਼ ਹੁੰਦੀ ਹੈ, ਐਸੇ ਅਨੇਕਾਂ ਹੀ ਪ੍ਰਮਾਣ ਹਨ। ਸੋ ਗੋਹਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਏ। ਹੁਣ ਸਤਿਗੁਰੂ ਜੀ ਨੇ ਦੱਸਿਆ ਵੀ ਰਸਨਾ ਜਾਪ ਜਪੋ ਬਨਵਾਰੀ, ਜੋ ਸੰਸਾਰ ਬਨ ਦਾ ਵਾਲੀ ਮਾਲਕ ਹੈ ਪਰਮਾਤਮਾ, ਰਸਨਾ ਦੇ ਦੁਆਰਾ ਉਹਦਾ ਜਾਪ ਜਪੋ, ਵਾਹਿਗੁਰੂ ਵਾਹਿਗੁਰੂ ਜਪੋ, ਗੁਰੂ ਦੇ ਉਪਦੇਸ਼ ਦੁਆਰਾ ਹਿਰਦੇ ਅੰਦਰ ਧਿਆਨ ਕਰੋ।
ਸਫਲ ਮੂਰਤ ਦਰਸ਼ਨ ਬਲਿਹਾਰੀ।
ਸੋ ਸਤਿਗੁਰੂ ਜੀ ਦਾ ਜੋ ਦਰਸ਼ਨ ਹੈ ਉਹ ਸਫਲ ਹੈ, ਪਰ ਜੇ ਮਨ ਅੰਦਰ ਭਾਵਨਾ ਹੈ, ਮਨ ਅੰਦਰ ਸਤਿਕਾਰ ਹੈ, ਮਨ ਅੰਦਰ ਵਿਸ਼ਵਾਸ ਹੈ ਤੇ ਸਤਿਗੁਰੂ ਦੇ ਦਰਸ਼ਨਾਂ ਤੋਂ ਸਦਾ ਬਲਿਹਾਰ ਜਾਈਏ।
ਚਰਨ ਕਮਲ ਮਨ ਪ੍ਰਾਣ ਆਧਾਰੀ।
ਸਤਿਗੁਰੂ ਜੀ ਦੇ ਜਿਹੜੇ ਚਰਨ ਕਮਲ ਹਨ ਇਹਨਾਂ ਨੂੰ ਮਨ ਤੇ ਪ੍ਰਾਣਾਂ ਦਾ ਆਧਾਰ ਬਣਾ ਲਈਏ, ਆਸਰਾ ਬਣਾ ਲਈਏ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਇਸ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਕੀਤੀ ਹੈ, ਗੁਰ ਮੂਰਤ ਗੁਰ ਸ਼ਬਦ ਹੈ। जो गुरु का शब्द है यही सतगुरु का स्वरूप है। सो इस तरह जो सतगुरु के चरण कमल हैं, जो शब्द उपदेश सतगुरु ने बख्शिया है, जो वाहिगुरु गुरुमंत्र सतगुरु जी ने बख्शिया है, इस नूं आपदे मन का भी ते अपने प्राणा का भी, प्राण नाम श्वासां का भी है ते प्राण नाम श्वासां दे अंदर जो वस्तु है जिहदे नाल जीवन कला चलती है उहदा नाम भी प्राण है। आम करके प्राणा का अर्थ श्वास ही असीं करदे हां। सो मन प्राण अपनी जो जिंद जान है यह गुरु दे चरण, गुरु का उपदेश, गुरु का बख्शिया होया गुरमंत्र, इस नूं अपना आधार आसरा बना लो। मैं गुरबाणी आधार है, गुरबाणी लाग रहाओ
रहाओ, साध संग जन्म मरण निवारी।
हुण सतगुरु जी ने उपदेश बख्शिया है भी ये दात ये बख्शिश मिलेगी साध संगत विचों, ते साध संगत वो है जिथे सतगुरु आप विराजमान, सतगुरु बाजों सतसंग ना होई। जिथे गुरु ग्रंथ साहिब महाराज जी विराजमान प्रकाशमान हैं, जो गुरु ग्रंथ साहिब की हजूरी है, जिथे केवल सच की प्राप्ति की विचार है, उसनों सतसंगत कहा है। ते साध संग जो नाम जपण वाले हैं, भाई गुरदास जी ने फरमाया नौ द्वारे साध साध सदाया। सतगुरु गुरु ग्रंथ साहिब जी का फरमान है दस इंद्री कर राखे वास ताके आत्मा होए प्रकाश। भी जिहड़ा नाम सिमरन अभ्यास करदिया होया अपने दस इंद्रिया नूं अपने कंट्रोल विच कर लवे, उस नूं आत्म प्रकाश ब्रह्म ज्ञान प्राप्त होना ही है। सो जिन्हां ने अपने इंद्रियां नूं कंट्रोल विच कीता है, साध नाम निर्मल ताके करम, जिहदे करम निर्मल हन, जिहड़ा साधना विच लग्या होया है, सेवा सिमरन विच जुड़िया होया है, ऐसे गुरसिखां दी संगत भी जन्म मरण मिटा देंदी है। ते सतगुरु दी संगत गुरु ग्रंथ साहिब महाराज दी हजूरी दे विच जन्म मरण मिट जाता है, दोबारा फिर जन्म नहीं होता, ते मौत दा डर मिट जाएगा।
अमृत कथा सुन करन आधारी,
उन अपने कन्ना दा आधार आसरा कथा नूं बनाउणा है। नीकी जी की हर कथा उत्तम, आन सगल रस फीकी रे। जे कथा दा अखरी अर्थ करना होवे, एक अखरा अर्थ कोश अनुसार का नाम सुख दा है, था नाम थां दा है। जो सुखां दा थां प्राप्त कराउण वाली सो कहिए कथा, वो है गुरबाणी दी कथा, गुर इतिहास दी कथा, नाम दी महिमा, नाम दी विचार, नाम दी वडियाई। ये परम सुख देण वाली है, सुखां दा थां प्राप्त कराउण वाली है। सुन हर कथा उतारी मैल, सो कथा सुनत मल सगली खोवे, गुरबाणी अंदर सतगुरु जी ने फरमाया है। ये अमृतमयी कथा है, जो गुर शब्द दी विचार है, ये मौत तो रहित जीवन नूं कर देन वाली, जन्म मरण दा दुख मिटाउण वाली, परम सुख देन वाली। पर इस नूं सुनो, पर पूरे ध्यान दे नाल सुनो, पूरी एकाग्रता दे नाल सुनो, अपना आधार बना लो जीवन दा।
काम क्रोध लोभ मोह तजारी,
सो महाराज फिर संजम हुण केड़ा रखिए। सतगुरु जी ने जो प्रश्न सिखां ने कीता उहदा आप रसना द्वारा उच्चारण करके उपदेश सतगुरु जी ने जो बख्शिया, उहदे विच संजम भी आया सी भी संजम किहड़ा रखना है। हुण सतगुरु जी संजम दी गल दसदे भी साध संगत भी करिए, ਨਾਮ ਜਪਣ ਵਾਲਿਆਂ ਦੀ ਵੀ ਸੰਗਤ ਕਰੀਏ, ਕਥਾ ਵੀ ਸੁਣੀਏ, ਗੁਰੂ ਦੇ ਦਰਸ਼ਨ ਵੀ ਕਰੀਏ, ਗੁਰਧਾਮਾਂ ਦੇ, ਗੁਰਸਥਾਨਾਂ ਦੇ, ਹਰਿਮੰਦਰ ਸਾਹਿਬ ਦੇ ਦਰਸ਼ਨ, ਗੁਰੂ ਕੇ ਤਖਤਾਂ ਦੇ ਦਰਸ਼ਨ, ਗੁਰਧਾਮਾਂ ਦੇ ਦਰਸ਼ਨ, ਉਹ ਦਰਸ਼ਨਾਂ ਦੇ ਨਾਲ, ਉੱਥੇ ਜਾਣ ਦੇ ਨਾਲ ਵੀ ਸੁਭਾਵਕ ਹੀ ਇਕਾਗਰਤਾ ਪ੍ਰਾਪਤ ਹੁੰਦੀ ਹੈ। ਜਿੱਥੇ ਸਤਿਗੁਰੂ ਜੀ ਨੇ ਚਰਨ ਪਾਏ, ਉੱਥੋਂ ਦਾ ਜੋ ਵਾਯੂ ਮੰਡਲ ਹੈ, ਉੱਥੇ ਜੋ ਉਹ ਵਾਈਬ੍ਰੇਸ਼ਨ ਹੈ, ਉਹ ਕਈ ਲੱਖਾਂ ਸਾਲਾਂ ਤੱਕ ਉੱਥੋਂ ਨਹੀਂ ਜਾਂਦੀ, ਉੱਥੇ ਉਹ ਕਾਇਮ ਰਹਿੰਦੀ ਹੈ। ਉੱਥੇ ਜਾ ਕੇ ਫਿਰ ਸਿਮਰਨ ਕਰਨਾ, ਸੰਗਤ ਕਰਨੀ, ਹਾਜ਼ਰੀ ਭਰਨੀ, ਉਹਦਾ ਬਹੁਤ ਜ਼ਿਆਦਾ ਫਲ ਮਿਲਦਾ ਹੈ, ਕਿਉਂਕਿ ਉੱਥੇ ਇਕਾਗਰਤਾ ਛੇਤੀ ਬਣਦੀ ਹੈ। ਹੁਣ ਇਹ ਸਾਰਾ ਕੁਝ ਕਰਦਿਆਂ ਹੋਇਆਂ ਮਹਾਰਾਜ ਇਹ ਵੀ ਦੱਸੋ ਵੀ ਹੁਣ ਹੋਰ ਕੀ ਕਰੀਏ, ਤਾਂ ਸਤਿਗੁਰੂ ਜੀ ਫਰਮਾਉਂਦੇ ਹਨ, ਕਾਮ ਕ੍ਰੋਧ ਲੋਭ ਮੋਹ ਤਜਾਰੀ, ਇਹਦਾ ਵੀ ਤਿਆਗ ਕਰੋ। ਹੁਣ ਇਹਦਾ ਤਿਆਗ ਕੀ ਕਰਨਾ ਹੈ, ਇਸ ਨੂੰ ਤਬਦੀਲ ਕਰਨਾ ਹੈ। ਜਿਸ ਤਰ੍ਹਾਂ ਸੰਖੀਆ ਜ਼ਹਿਰ ਹੈ, ਜੇ ਹੁਣ ਕੋਈ ਜ਼ਹਿਰ ਖਾਏਗਾ ਤਾਂ ਉਹਦੀ ਮੌਤ ਹੋਏਗੀ, ਪਰ ਜੇ ਉਹ ਸੰਖੀਏ ਨੂੰ ਸੋਧਿਆ ਜਾਵੇ, ਸਿਆਣਾ ਵੈਦ ਉਸ ਨੂੰ ਸੋਧ ਸੋਧ ਕੇ, ਅੱਗਾਂ ਦੇ ਕੇ, ਤਾਂ ਤਾ ਕੇ ਉਸ ਦੀ ਭਸਮ ਬਣਾ ਦੇਵੇ, ਉਹ ਸੰਖੀਆ ਫਿਰ ਜੀਵਨ ਦੇ ਸਕਦਾ ਹੈ, ਜੀਵਨ ਦੇ ਸਕਦਾ ਹੈ। ਬੜੇ ਬੜੇ ਲਾ ਇਲਾਜ ਰੋਗ ਵੀ ਉਹਦੇ ਨਾਲ ਵੈਦ ਦੂਰ ਕਰਦੇ ਹਨ, ਜਿਨ੍ਹਾਂ ਰੋਗਾਂ ਦਾ ਨਾਂ ਲੈਣਾ ਵੀ ਮਾੜਾ ਹੈ, ਐਸੇ ਰੋਗ ਵੀ ਉਹਦੇ ਨਾਲ ਦੂਰ ਹੁੰਦੇ ਉਸ ਸੰਖੀਆ ਭਸਮ ਦੇ ਨਾਲ। ਇਸੇ ਤਰ੍ਹਾਂ ਹੀ ਜਦੋਂ ਅਸੀਂ ਕਾਮ ਜਿਹੜਾ ਹੈ, ਸਤਿਗੁਰੂ ਜੀ ਨੇ ਇਸੇ ਕਰਕੇ ਗ੍ਰਸਥ ਪ੍ਰਧਾਨ ਦੀ ਬਖਸ਼ਿਸ਼ ਕੀਤੀ ਹੈ, ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ। ਦੂਸਰਾ, ਸਤਿਗੁਰੂ ਜੀ ਨੇ ਇਹ ਵੀ ਬਖਸ਼ਿਸ਼ ਕੀਤੀ ਹੈ ਕਿ ਸ਼ਰਮ ਹਿਆ ਦਾ ਚੋਲਾ ਪਹਿਣ ਕੇ ਆਪਣੀ ਸੀਮਾ ਦੇ ਵਿੱਚ ਰਹਿਣਾ, ਇਹੀ ਇਹਦਾ ਤਿਆਗ ਹੈ, ਇਹੀ ਇਸ 'ਤੇ ਜਿੱਤ ਪ੍ਰਾਪਤ ਕਰਨੀ ਹੈ। ਕ੍ਰੋਧ ਦਾ ਜਦੋਂ ਰੂਪ ਬਦਲੇਗਾ, ਉਦੋਂ ਬੀਰਸ ਦਾ ਰੂਪ ਧਾਰਨ ਕਰ ਲਏਗਾ। ਬੀਰਸ ਹੁੰਦਾ ਹੈ ਧਰਮ ਕੇ ਹੇਤ ਜੂਝਣ ਵਾਸਤੇ ਤਤਪਰ ਰਹਿਣਾ। ਇਸੇ ਤਰ੍ਹਾਂ ਹੀ ਜਦੋਂ ਲੋਭ ਬਦਲੇਗਾ, ਸੰਤੋਖ ਦਾ ਰੂਪ ਧਾਰ ਲਏਗਾ। ਜਦੋਂ ਮੋਹ ਬਦਲੇਗਾ, ਸੋਧਿਆ ਜਾਏਗਾ, ਮਾਰਿਆ ਜਾਏਗਾ, ਉਦੋਂ ਫਿਰ ਇਹ ਪ੍ਰੇਮ ਦਾ ਰੂਪ ਧਾਰਨ ਕਰ ਲਏਗਾ। ਜਦੋਂ ਹੰਕਾਰ ਬਦਲੇਗਾ, ਉਦੋਂ ਫਿਰ ਆਪਣੇ ਆਤਮ ਚਿੰਤਨ ਵਿੱਚ ਲੱਗ ਜਾਏਗਾ, ਜੋ ਬਾਹਰ ਇਹ ਹਰ ਗੱਲ 'ਚ ਮੈਂ ਕਰਦਾ ਉਹ ਛੱਡ ਦੇਵੇਗਾ, ਆਪਣੇ ਸਰੂਪ ਦੇ ਧਿਆਨ ਚਿੰਤਨ ਵਿੱਚ ਲੱਗ ਜਾਏਗਾ। ਇਸ ਤਰ੍ਹਾਂ ਇਹਨਾਂ 'ਤੇ ਕਾਬੂ ਪਾਉਣਾ, ਇਹਨਾਂ ਨੂੰ ਮਾਰਨਾ, ਇਹਨਾਂ ਦਾ ਤਿਆਗ ਕਰਨਾ।
ਦ੍ਰਿੜ ਨਾਮ ਦਾਨ ਇਸ ਨਾਨ ਸੁਚਾਰੀ,
ਤੇ ਇਹਨਾਂ ਗੱਲਾਂ ਨੂੰ ਪੱਕੀਆਂ ਕਰਕੇ ਰੱਖਣਾ, ਇਹਨਾਂ ਦਾ ਤਿਆਗ ਨਹੀਂ ਕਰਨਾ। ਜਿਹਦਾ ਤਿਆਗ ਕਰਨਾ ਹੈ, ਜਿਸ ਨੂੰ ਮਾਰਨਾ ਹੈ, ਅਧੀਨ ਕਰਨਾ, ਉਹ ਵੀ ਸਤਿਗੁਰੂ ਨੇ ਦੱਸਿਆ। ਹੁਣ ਇਹ ਸਤਿਗੁਰੂ ਜੀ ਦੱਸਦੇ ਨੇ, ਇਹ ਗੱਲ ਤੁਸੀਂ ਦ੍ਰਿੜ ਕਰ ਲਓ, ਬਿਲਕੁਲ ਚੰਗੀ ਤਰ੍ਹਾਂ ਪੱਕੀ, ਵੀ ਇਹ ਗੱਲਾਂ ਨੂੰ ਦ੍ਰਿੜ ਕਰਕੇ ਰੱਖਣਾ। ਪਹਿਲੀ ਗੱਲ ਇਹ ਹੈ, ਗੁਰੂ ਰਾਮਦਾਸ ਸਾਹਿਬ ਜੀ ਨੇ ਫਰਮਾਇਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਗੁਰਸਿੱਖ ਭਲਕੇ ਉੱਠ ਕੇ ਅੰਮ੍ਰਿਤ ਵੇਲੇ ਸਰਨ ਆਵੰਦਾ, ਵੀ ਪਹਿਲਾਂ ਸਰੀਰ ਦੀ ਸ਼ੁੱਧੀ, ਇਸ਼ਨਾਨ ਜ਼ਰੂਰੀ ਹੈ, ਉਸ ਤੋਂ ਬਾਅਦ ਫਿਰ ਨਾਮ ਜਪਣਾ, ਜਿਵੇਂ ਤੁਹਾਨੂੰ ਸੌਖਾ ਲੱਗਦਾ ਹੈ। ਪਹਿਲਾਂ ਪੰਜ ਬਾਣੀਆਂ ਦਾ ਨਿਤਨੇਮ ਕਰ ਲਓ, ਉਹ ਤੁਹਾਨੂੰ ਸੌਖਾ ਲੱਗਦਾ, ਉਹ ਵੀ ਠੀਕ ਹੈ। ਕਈਆਂ ਦਾ ਹੁੰਦਾ ਜੀ, ਪਹਿਲਾਂ ਅਸੀਂ ਸਿਮਰਨ ਕਰ ਲੈਂਦੇ ਹਾਂ, ਬਾਅਦ ਜਦੋਂ ਪੰਜ ਬਾਣੀਆਂ ਦਾ ਪਾਠ ਕਰਦੇ ਹਾਂ ਫਿਰ ਨੀਂਦ ਆਉਣ ਲੱਗ ਜਾਂਦੀ ਹੈ। ਸੋ ਜਿਵੇਂ ਵੀ ਤੁਹਾਨੂੰ ਸੌਖਾ ਲੱਗੇ, ਪਹਿਲਾਂ ਪੰਜ ਬਾਣੀਆਂ ਦਾ ਪਾਠ ਕਰ ਲਓ। ਪੰਜ ਬਾਣੀਆਂ ਦਾ ਪਾਠ ਧਿਆਨ ਦੇ ਨਾਲ ਤੁਸੀਂ ਫਿਰ ਤੁਰ ਕੇ ਵੀ ਕਰ ਸਕਦੇ ਹੋ, ਬਹਿ ਕੇ ਵੀ ਕਰ ਸਕਦੇ ਹੋ, ਖਲੋ ਕੇ ਵੀ। ਉਸ ਤੋਂ ਬਾਅਦ ਫਿਰ ਸਾਵਧਾਨ ਹੋ ਕੇ ਬੈਠ ਜਾਓ, ਚੌਂਕੜਾ ਮਾਰ ਕੇ ਬੈਠੋ, ਜੇ ਨਹੀਂ ਬੈਠਿਆ ਜਾਂਦਾ ਤਾਂ ਜਿਵੇਂ ਮਰਜ਼ੀ ਸੋਫੇ 'ਤੇ ਬਹਿ ਜਾਓ, ਕੁਰਸੀ 'ਤੇ ਬਹਿ ਜਾਓ, ਅਡੋਲ ਬੈਠੋ। ਫਿਰ ਇਹ ਧਾਰ ਲਓ ਵੀ 5 ਮਿੰਟ 10 ਮਿੰਟ ਮੈਂ ਸ਼ਬਦ ਦੇ ਨਾਲ ਜੁੜਨਾ ਹੈ, ਸਿਮਰਨ ਕਰਨਾ ਹੈ, ਰਸਨਾ ਦੇ ਦੁਆਰਾ ਬੋਲਣਾ, ਕੰਨਾਂ ਦੇ ਨਾਲ ਸੁਣਨਾ ਅਤੇ ਹਿਰਦੇ ਵਿੱਚ ਧਿਆਨ ਰੱਖਣਾ। ਇਸ ਤਰ੍ਹਾਂ ਫਿਰ ਨਾਮ ਜਪਣਾ। ਇਹ ਅਭਿਆਸ ਜਿਵੇਂ ਜਿਵੇਂ ਤੁਹਾਡਾ ਵਾਧਾ ਜਾਏਗਾ, ਬਖਸ਼ਿਸ਼ ਹੁੰਦੀ ਜਾਏਗੀ, ਫਿਰ ਦਾਨ ਕਰਨਾ, ਜੋ ਵੀ ਤੁਹਾਡੀ ਕਿਰਤ ਹੈ ਉਹਦੇ ਵਿੱਚੋਂ ਦਸਵੰਧ ਕੱਢਣਾ, ਗੁਰੂ ਘਰ ਦੀ ਗੁਰੂ ਪੰਥ ਦੀ ਸੇਵਾ ਦੇ ਵਿੱਚ ਲੋੜਵੰਦ ਗੁਰਸਿੱਖਾਂ ਦੀ, ਬੱਚੇ ਬੱਚੀਆਂ ਦੀ ਪੜ੍ਹਾਈ ਆਦਿ ਦੀ, ਲੋੜਵੰਦਾਂ ਦੀ ਸੇਵਾ ਦੇ ਵਿੱਚ ਲਗਾਉਣਾ ਆਪਣੇ ਹੱਥੀਂ, ਇਸ ਤਰ੍ਹਾਂ ਇਹ ਦਾਨ ਵੀ ਕਰਨਾ ਹੈ। ਸੋ ਸਤਿਗੁਰੂ ਜੀ ਫਰਮਾਉਂਦੇ ਇਹਦੇ ਨਾਲ ਹੋਰ ਸੁਚਾਰੀ ਆਪਣਾ ਆਚਰਣ ਜਿਹੜਾ ਹੈ ਸੁੱਚਾ ਰੱਖਣਾ, ਸ੍ਰੇਸ਼ਟ ਰੱਖਣਾ। ਸੱਚੋਂ ਉਰੈ ਸਭ ਕੋ ਉੱਪਰ ਸੱਚ ਆਚਾਰ, ਭਾਵੇਂ ਸਾਰੀਆਂ ਗੱਲਾਂ ਸੱਚ ਤੋਂ ਹੇਠਾਂ ਹਨ ਪਰ ਆਚਰਣ ਜਿਹੜਾ ਹੈ, ਸੁੱਚਾ ਜੀਵਨ ਜਿਹੜਾ ਹੈ ਉਹ ਉਸ ਤੋਂ ਵੀ ਉੱਪਰ ਹੈ। ਸੋ ਇਹਨਾਂ ਨੂੰ ਦਿੜ ਕਰਨਾ।
ਕਹੋ ਨਾਨਕ ਇਹੋ ਤਤ ਵਿਚਾਰੇ।
ਸਤਿਗੁਰੂ ਅਰਜਨ ਦੇਵ ਸਹਿਜ ਵੀ ਫਰਮਾਉਂਦੇ ਭਾਈ ਇਹ ਤਤ ਦੀ ਵਿਚਾਰ ਹੈ, ਪੂਰਾ ਸਿਧਾਂਤ ਹੈ, ਇਹ ਪੂਰੀ ਤਤ ਦੀ ਵਿਚਾਰ ਹੈ, ਇਸ ਨੂੰ ਪੂਰੇ ਧਿਆਨ ਦੇ ਨਾਲ ਦ੍ਰਿੜ ਕਰ ਲਓ, ਪੱਕੀਆਂ ਕਰ ਲਓ।
ਰਾਮ ਨਾਮ ਜਪ ਪਾਰ ਉਤਾਰੀ।
ਤੁਸੀਂ ਸਿਮਰਨ ਕਰਦਿਆਂ ਹੋਇਆਂ ਜੋ ਰਾਮ ਸਾਰੇ ਰਮਿਆ ਹੋਇਆ ਹੈ, ਨਾਮ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ ਦੀ ਜੋ ਸਮੁੱਚੀ ਸ਼ਕਤੀ ਹੈ, ਉਹ ਸਰਵ ਸ਼ਕਤੀਮਾਨ ਜੋ ਹੈ ਸਾਰੇ ਰਮਿਆ ਹੋਇਆ, ਉਹਦਾ ਨਾਮ ਜਪਣ ਕਰਕੇ ਤੁਸੀਂ ਭਵ ਸਾਗਰ ਤੋਂ ਪਾਰ ਹੋ ਜਾਓਗੇ, ਸੰਸਾਰਕ ਦੁੱਖਾਂ ਤੋਂ ਵੀ ਪਾਰ ਹੋ ਜਾਓਗੇ, ਜਨਮ ਮਰਨ ਦਾ ਦੁੱਖ ਵੀ ਮਿਟ ਜਾਏਗਾ। ਐਸੀ ਬਖਸ਼ਿਸ਼ ਸਤਿਗੁਰੂ ਮਹਾਰਾਜ ਜੀ ਨੇ ਸਾਡੇ 'ਤੇ ਕੀਤੀ ਹੈ। ਸਤਿਗੁਰੂ ਜੀ ਮਿਹਰ ਕਰਨ, ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਆਪਣੇ ਹਿਰਦੇ ਵਿੱਚ ਵਸੇ, ਆਪਾਂ ਹਿਰਦੇ ਵਿੱਚ ਵਸਾਈਏ, ਗੁਰਸਿੱਖੀ ਕਮਾਈਏ, ਜਿਸ ਕਰਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪਹਿ ਮੇਲੇ। ਫਿਰ ਜਦੋਂ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਹੋਏਗੀ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਅਸੀਸ ਦਾ ਸਦਕਾ, ਜਿਵੇਂ ਜਿਵੇਂ ਸਮਾਂ ਬਣੇਗਾ, ਕਿਉਂਕਿ ਪੰਥ ਦੇ ਬਹੁਤ ਵਿਦਵਾਨ ਅਤੇ ਬਹੁਤ ਉੱਚ ਕੋਟੀ ਦੇ ਲਿਖਾਰੀ ਵੀ, ਅਤੇ ਜਿਨ੍ਹਾਂ ਦੀਆਂ ਲਿਖਤਾਂ ਐਸੀਆਂ ਪ੍ਰਮਾਣਿਕ ਹਨ ਵੀ ਕੋਈ ਚੈਲੰਜ ਨਹੀਂ ਕਰ ਸਕਦਾ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਉਹਨਾਂ ਦਾ ਬੜਾ ਪਿਆਰ ਹੈ, ਜਦੋਂ ਵੀ ਕਿਤੇ ਵਿੱਚ ਸਮਾਂ ਹੁੰਦਾ ਹੈ ਉਹ ਫੋਨ ਕਰਕੇ ਆਗਿਆ ਕਰ ਦਿੰਦੇ ਹਨ, ਅਤੇ ਸਤਿਕਾਰਯੋਗ ਜਥੇਦਾਰ ਅਵਤਾਰ ਸਿੰਘ ਜੀ, ਉਹਨਾਂ ਵੱਲੋਂ ਤਾਂ ਕਿਹਾ ਹੈ ਵੀ ਜਦੋਂ ਵੀ ਸਮਾਂ ਹੋਵੇ, ਜਦੋਂ ਵੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਕਹਿਣ, ਇਹਨਾਂ ਨੂੰ ਸਮਾਂ ਦੇਣਾ। ਅਤੇ ਅਤਿ ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਦਾ ਤਾਂ ਬਹੁਤ ਜ਼ਿਆਦਾ ਹੀ ਪਿਆਰ ਹੈ, ਉਹ ਆਪਣਾ ਛੋਟਾ ਭਰਾ ਮੰਨ ਕੇ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਹਨ। ਹਾਰਦਿਕ ਤੌਰ 'ਤੇ ਸਾਰਿਆਂ ਦਾ, ਸਾਰੀਆਂ ਸੰਗਤਾਂ ਦਾ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਗਲਤੀਆਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ।
ਕਹੋ ਨਾਨਕ ਇਹੋ ਤਤ ਵਿਚਾਰੇ।
ਰਾਮ ਨਾਮ ਜਪ ਪਾ